बानी विच आप दा स्वागत है। प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
प्यारे अजीजो, अज दे इस बाइबल धर्म शास्त्र दे अध्ययन प्रोग्राम विच मैं आपका स्वागत करता हाँ। इस प्रोग्राम विच असीं मत्ती दी अंजील ਉਸ ਦਾ 7 ਅਧਿਆਏ ਉਸ ਦੀ 24 ਆਇਤ ਤੋਂ ਲੈ ਕੇ 29 ਆਇਤ ਤੱਕ ਅਧਿਐਨ ਕਰਾਂਗੇ। ਸ਼ੁਰੂਆਤ ਕਰਦੇ ਹਾਂ 7 ਅਧਿਆਏ ਦੀ 24 ਅਤੇ 25 ਆਇਤ ਨਾਲ, ਜਿਸ ਵਿੱਚ ਦੋ ਬੁਨਿਆਦਾਂ ਬਾਰੇ ਦੱਸਿਆ ਗਿਆ ਹੈ। ਵਚਨ ਹਨ, ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨੀਂਹ ਪੱਥਰ ਉੱਤੇ ਟਿਕੀ ਹੋਈ ਸੀ। ਅਗਰ ਤੁਸੀਂ ਯੇਸ਼ੂ ਮਸੀਹ ਜੀ ਦੇ ਚਰਨਾਂ ਵਿੱਚ ਆ ਗਏ ਹੋ ਤਾਂ ਉਹ ਨੀਂਹ ਹੈ, ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸਕਦਾ, ਔਰ ਉਹ ਯੇਸ਼ੂ ਮਸੀਹ ਹੈ। ਇਹ ਵਚਨ ਕੁਰਿੰਥੀਆਂ ਦੀ ਪਹਿਲੀ ਪੱਤਰੀ ਉਸਦਾ 3 ਅਧਿਆਏ ਅਤੇ ਉਸਦੀ 11 ਆਇਤ ਦੇ ਹਨ। ਜਦ ਤੁਸੀਂ ਯੇਸ਼ੂ ਜੀ ਉੱਤੇ ਟਿਕੇ ਹੋ ਤਾਂ ਤੁਸੀਂ ਉਹ ਨੀਂਹ ਉਸਾਰ ਸਕਦੇ ਹੋ। ਪਵਿੱਤਰ ਆਤਮਾ ਨੂੰ ਪ੍ਰਾਪਤ ਕਰਕੇ ਤੁਸੀਂ ਅਜਿਹੀ ਜ਼ਿੰਦਗੀ ਬਣਾ ਸਕਦੇ ਹੋ ਜਿਹੜੀ ਬਾਈਬਲ, ਧਰਮ ਸ਼ਾਸਤਰ, ਸੋਨੇ, ਚਾਂਦੀ ਜਾਂ ਕੀਮਤੀ ਪੱਥਰਾਂ ਤੋਂ ਵੀ ਵੱਧ ਕੀਮਤੀ ਸਮਝਦਾ ਹੈ। ਪਰ ਹੋਰ ਤਰ੍ਹਾਂ ਦੀ ਵੀ ਬੁਨਿਆਦ ਹੈ, ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ ਹੋਇਆ। ਇਹ ਵਚਨ 26 ਅਤੇ 27 ਆਇਤ ਦੇ ਹਨ। ਇਹ ਰੇਤ ਕੀ ਹੈ? ਇਹ ਮਨੁੱਖੀ ਨੇਕੀ ਅਤੇ ਕੋਸ਼ਿਸ਼ ਹੈ। ਇਹ ਸਰੀਰ ਦੀ ਪੁਰਾਣੀ ਕਮਜ਼ੋਰੀ ਹੈ। ਮੈਂ ਤੁਹਾਨੂੰ ਕਹਿੰਦਾ ਹਾਂ ਭਈ ਤੁਹਾਨੂੰ ਸਰੀਰ ਤੋਂ ਜ਼ਿਆਦਾ ਵਧੀਆ ਕੋਈ ਚੀਜ਼ ਭੇਟਾ ਕਰਨ ਵਾਸਤੇ ਚਾਹੀਦੀ ਹੈ। ਮੱਤੀ ਇਸ ਹਿੱਸੇ ਨੂੰ ਇਹ ਕਹਿੰਦਾ ਹੋਇਆ ਸਮਾਪਤ ਕਰਦਾ ਹੈ, ਅਤੇ ਐਂ ਹੋਇਆ ਕਿ ਜਾਂ ਯੇਸ਼ੂ ਇਹ ਗੱਲਾਂ ਕਰ ਹਟਿਆ ਤਾਂ ਭੀੜ ਉਹਦੇ ਉਪਦੇਸ਼ ਤੋਂ ਹੈਰਾਨ ਹੋਈ, ਕਿਉਂਕਿ ਉਹ ਉਹਨਾਂ ਦੇ ਗ੍ਰੰਥੀਆਂ ਵਾਂਗੂ ਨਹੀਂ ਪਰ ਅਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। 28 ਅਤੇ 29 ਆਇਤ ਦੇ ਇਹ ਵਚਨ ਹਨ। ਸਾਡੇ ਪ੍ਰਭੂ ਯੇਸ਼ੂ ਮਸੀਹ ਅਜਿਹਾ ਅਧਿਆਪਕ ਸਨ, ਉਹ ਅਖਤਿਆਰ ਨਾਲ ਪੜ੍ਹਾਉਣਾ ਸਿਖਾਉਂਦਾ ਸੀ। ਉਹ ਸਿਰਫ ਉਹੀ ਗੱਲ ਵਾਰ ਵਾਰ ਨਹੀਂ ਕਰਦਾ ਸੀ ਜੋ ਉਹਨੇ ਪੜ੍ਹੀ ਸੀ। ਅਤੇ ਤੁਹਾਨੂੰ ਅਤੇ ਮੈਨੂੰ ਇਹ ਪਹਿਚਾਨ ਕਰਨਾ ਚਾਹੀਦਾ ਹੈ ਭਈ ਆਪਾਂ ਕੋਲ ਕੁਝ ਕਹਿਣ ਨੂੰ ਅੱਛਾ ਨਹੀਂ ਹੈ ਜਿੰਨਾ ਚਿਰ ਇਹ ਪਰਮੇਸ਼ੁਰ ਦੇ ਸ਼ਬਦ ਦੀ ਤਾਕਤ ਨਾਲ ਨਹੀਂ, ਅਤੇ ਜਿੰਨਾ ਚਿਰ ਆਪਾਂ ਇਹ ਵਿਸ਼ਵਾਸ ਨਹੀਂ ਕਰਦੇ ਭਈ ਇਹ ਪਰਮੇਸ਼ੁਰ ਦਾ ਸ਼ਬਦ ਹੈ। ਮੈਂ ਕਿਸੇ ਐਸੇ ਇਨਸਾਨ ਨੂੰ ਨਹੀਂ ਸੁਣਨਾ ਚਾਹੁੰਦਾ ਜੋ ਮੈਨੂੰ ਸਿਧਾਂਤਾਂ ਦੀ ਲੜੀ ਦੇਵੇ ਅਤੇ ਆਪ ਇਹਨਾਂ ਸਿਧਾਂਤਾਂ ਦਾ ਵਾਕਫ ਨਾ ਹੋਵੇ ਅਤੇ ਇਹਨਾਂ ਬਾਰੇ ਕੁਝ ਨਾ ਜਾਣਦਾ ਹੋਵੇ। ਅੱਜ ਆਪਾਂ ਕੋਲ ਦੇਣ ਵਾਸਤੇ ਸ਼ੁਭ ਸਮਾਚਾਰ ਹੈ, ਮੁਕਤੀ ਦਾ ਸੰਦੇਸ਼। ਸਾਨੂੰ ਪਤਾ ਹੈ ਭਈ ਇਹ ਕੰਮ ਕਰਦਾ ਹੈ ਕਿਉਂਕਿ ਸਾਡੇ ਕੇਸ ਵਿੱਚ ਅਜਿਹਾ ਹੀ ਹੋਇਆ, ਅਤੇ ਆਪਾਂ ਵੇਖਿਆ ਹੈ ਭਈ ਇਹ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਕੰਮ ਕਰਦਾ ਹੈ ਜੋ ਮਸੀਹ ਦੀ ਸ਼ਰਣਾ ਹੈ। ਮੇਰੇ ਦੋਸਤੋ, ਪਹਾੜੀ ਉਪਦੇਸ਼ ਧਰਮ ਸ਼ਾਸਤਰ ਦਾ ਬਹੁਤ ਸ਼ਾਨਦਾਰ ਭਾਗ ਹੈ, ਇਸ ਨੂੰ ਉਲੰਘ ਕੇ ਨਾ ਜਾਓ। ਅਗਰ ਤੁਸੀਂ ਇਹ ਪੜ੍ਹਿਆ ਬਹੁਤ ਚੰਗਾ ਹੈ, ਇਹ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਦੀ ਸ਼ਖਸੀਅਤ ਵਿਖਾਵੇਗਾ, ਇਹ ਤੁਹਾਨੂੰ ਦਿਖਾਏਗਾ ਕਿ ਕਿਵੇਂ ਤੁਸੀਂ ਇਹਦੇ ਸਿਧਾਂਤਾਂ ਨੂੰ ਅਪਣਾਉਣ ਵਿੱਚ ਫੇਲ ਹੁੰਦੇ ਹੋ। ਇਹ ਤੁਹਾਨੂੰ ਦੱਸੇਗਾ ਭਈ ਕਿਵੇਂ ਤੁਸੀਂ ਕਮਜ਼ੋਰ ਅਤੇ ਕਸੂਰਵਾਰ ਹੋ। ਇਹ ਪੜ੍ਹ ਕੇ ਤੁਸੀਂ ਰਹਿਮ ਲਈ ਚੀਕਾਂ ਮਾਰੋਗੇ ਅਤੇ ਇਹ ਤੁਹਾਨੂੰ ਮਸੀਹ ਦੀ ਸ਼ਖਸੀਅਤ ਪਾਸ ਮੁਕਤੀ ਵਾਸਤੇ ਲਿਜਾਏਗੀ। ਜਦ ਤੁਸੀਂ ਮਸੀਹ ਨੂੰ ਮੁਕਤੀਦਾਤਾ ਮੰਨ ਲੈਂਦੇ ਹੋ ਤਾਂ ਉਹ ਤੁਹਾਨੂੰ ਪਵਿੱਤਰ ਆਤਮਾ ਦੇਵੇਗਾ ਜੋ ਤੁਹਾਨੂੰ ਉੱਚੇ ਮਿਆਰ ਤੇ ਰਹਿਣ ਯੋਗ ਬਣਾਏਗਾ। ਪਹਾੜੀ ਉਪਦੇਸ਼ ਦੇ ਦ੍ਰਿਸ਼ਟੀਕੋਣ ਬਾਰੇ ਅੱਗੇ ਅਸੀਂ ਦੇਖਦੇ ਹਾਂ। ਹੁਣ ਜਦ ਆਪਾਂ ਪਹਾੜੀ ਉਪਦੇਸ਼ ਦਾ ਸਿੱਟਾ ਕੱਢ ਲਿਆ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਆਪਾਂ ਨੂੰ ਪਿਛਾਂ ਜਾਣਾ ਚਾਹੀਦਾ ਹੈ ਅਤੇ ਇਹਦਾ ਦ੍ਰਿਸ਼ਟੀਕੋਣ ਜਾਣਨਾ ਚਾਹੀਦਾ ਹੈ, ਕਿਉਂਕਿ ਮੇਰੀਆਂ ਬਹੁਤੀਆਂ ਟਿੱਪਣੀਆਂ ਨਵੀਆਂ ਅਤੇ ਕੁਝ ਲੋਕਾਂ ਵਾਸਤੇ ਹੈਰਾਨ ਭਰੀਆਂ ਹੋ ਸਕਦੀਆਂ ਹਨ। ਬਹੁਤੇ ਲੋਕ ਸੋਚਦੇ ਹਨ ਵੀ ਪਹਾੜੀ ਉਪਦੇਸ਼ ਰਸਤਾ ਦੱਸਦਾ ਹੈ ਜਿਸ 'ਤੇ ਵਿਸ਼ਵਾਸੀ ਲੋਕਾਂ ਨੂੰ ਸਮਕਾਲੀ ਸਮਾਜ ਵਿੱਚ ਰਹਿਣਾ ਚਾਹੀਦਾ ਹੈ ਜੋ ਇਹ ਕਲੀਸੀਆ ਨੂੰ ਦਿੱਤਾ ਗਿਆ ਹੈ। ਅਗਰ ਆਪਾਂ ਹੋਰ ਪਿੱਛੇ ਜਾਂਦੇ ਹਾਂ ਤੇ ਪਰਮੇਸ਼ਵਰ ਦੇ ਸ਼ਬਦ ਨੂੰ ਪੂਰਾ ਦੇਖਦੇ ਹਾਂ ਤਾਂ ਆਪਾਂ ਦੇਖਾਂਗੇ ਵੀ ਪਰਮੇਸ਼ਵਰ ਨੇ ਤਿੰਨ ਮਹਾਨ ਪ੍ਰਣਾਲੀਆਂ ਦਿੱਤੀਆਂ ਹਨ ਜਿਨ੍ਹਾਂ ਰਾਹੀਂ ਮਨੁੱਖਤਾ ਤੇ ਰਾਜ ਕੀਤਾ ਜਾਂਦਾ ਹੈ। ਪਹਿਲੀ ਮੂਸਾ ਦੀ ਪ੍ਰਣਾਲੀ ਹੈ ਸ਼ਰਾ। ਜਿਵੇਂ ਤੁਸੀਂ ਜਾਣਦੇ ਹੋ ਉਤਪਤ ਵਿੱਚ ਸ਼ੁਰੂ ਵਿੱਚ ਵੇਰਵਾ ਹੈ ਵੀ ਪਰਮੇਸ਼ਵਰ ਨੂੰ ਸਾਰੀ ਸ੍ਰਿਸ਼ਟੀ ਤਬਾਹ ਕਰਨੀ ਪਈ ਇੱਕ ਆਦਮੀ ਤੇ ਉਹਦੇ ਟੱਬਰ ਤੋਂ ਬਿਨਾਂ। ਅਜਿਹਾ ਉਹਨਾਂ ਦੀ ਹਿੰਸਾ ਅਤੇ ਉਹਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿਣ ਕਰਕੇ ਹੋਇਆ। ਮਨੁੱਖੀ ਟੱਬਰ ਪਰਮੇਸ਼ਵਰ ਤੋਂ ਅਲੱਗ ਹੋ ਗਿਆ ਸੀ ਅਤੇ ਪਰਮੇਸ਼ਵਰ ਨੂੰ ਇਹਦੇ ਤੇ ਦੋਸ਼ ਲਾਉਣਾ ਪਿਆ। ਧਰਤੀ ਤੋਂ ਪਰਮੇਸ਼ਵਰ ਇੱਕ ਆਦਮੀ ਅਤੇ ਉਹਦੇ ਟੱਬਰ ਨੂੰ ਹੀ ਬਚਾ ਸਕਿਆ ਤੇ ਇਹਨਾਂ ਤੋਂ ਪਰਮੇਸ਼ਵਰ ਨੇ ਇੱਕ ਆਦਮੀ ਲੱਭਣ ਦੀ ਕੋਸ਼ਿਸ਼ ਕੀਤੀ ਜੋ ਅਜਿਹੇ ਲੋਕਾਂ ਦਾ ਪਿਤਾ ਬਣੇਗਾ ਜੋ ਉਹਦੇ ਗਵਾਹ ਹੋਣਗੇ। ਅਸਲ ਵਿੱਚ ਉਹ ਉਹਨਾਂ ਨੂੰ ਇੱਕ ਮੁਲਕ ਦੇਣਾ ਚਾਹੁੰਦਾ ਸੀ ਤੇ ਉਹ ਉਹਨਾਂ ਨੂੰ ਇੱਕ ਮਹਾਨ ਕੌਮ ਬਣਾਉਣਾ ਚਾਹੁੰਦਾ ਸੀ ਅਣਗਿਣਤ, ਤੇ ਉਹ ਉਹਨਾਂ ਨੂੰ ਦੁਨੀਆਂ ਵਾਸਤੇ ਇੱਕ ਤੋਹਫਾ ਬਣਾਉਣਾ ਚਾਹੁੰਦਾ ਸੀ। ਉਹਨੇ ਮੂਸਾ ਦੁਆਰਾ ਉਹਨਾਂ ਨੂੰ ਮੂਸਾ ਦੀ ਪ੍ਰਣਾਲੀ ਦਿੱਤੀ ਅਤੇ ਇਹ ਬਹੁਤ ਬਲੀਆਂ ਦੀ ਵਿਵਸਥਾ ਸੀ। ਕੂਚ ਦੀ ਪੁਸਤਕ ਵਿੱਚ ਇਹਦਾ ਵਿਸਥਾਰ ਹੈ ਤੇ ਇਸ ਵਿਚਕਾਰ ਜਲਦੀ ਹੋਈ ਜਗਵੇਦੀ ਹੈ ਜਿੱਥੇ ਬਲੀਆਂ ਦਿੱਤੀਆਂ ਜਾਂਦੀਆਂ ਸਨ। ਜਗਵੇਦੀ ਪ੍ਰਭੂ ਯੇਸ਼ੂ ਮਸੀਹ ਦੀ ਸਲੀਬ ਦੀ ਮੂੰਹ ਬੋਲ ਦੀ ਤਸਵੀਰ ਹੈ ਤੇ ਪਰਮੇਸ਼ਵਰ ਨੇ ਕੁਰਬਾਨੀ ਤੋਂ ਬਿਨਾਂ ਕਿਸੇ ਪਾਪ ਨੂੰ ਨਹੀਂ ਬਖਸ਼ਿਆ, ਕਿਉਂਕਿ ਤੁਸੀਂ ਦੇਖਦੇ ਹੋ ਕਿ ਸ਼ਰਾ ਨੇ ਮਨੁੱਖ ਨੂੰ ਨਹੀਂ ਬਚਾਇਆ, ਇਹਨੇ ਸਿਰਫ ਆਦਮੀ ਨੂੰ ਦਰਸਾਇਆ ਵੀ ਉਹ ਇੱਕ ਪਾਪੀ ਹੈ। ਇਹ ਸਜ਼ਾ ਦੀ ਪ੍ਰਣਾਲੀ ਬਣ ਗਈ, ਇੱਕ ਮੁਕਤੀ ਦੀ ਪ੍ਰਣਾਲੀ ਨਹੀਂ। ਇਸ ਕਰਕੇ ਸਾਰੇ ਪੁਰਾਣੇ ਨੇਮ ਵਿੱਚ ਹੋਮ ਬਲੀਆਂ ਮੁਕਤੀ ਦਾਤੇ ਪ੍ਰਭੂ ਯੇਸ਼ੂ ਮਸੀਹ ਦੇ ਆਉਣ ਵੱਲ ਇਸ਼ਾਰਾ ਕਰਦੀਆਂ ਹਨ। ਯੇਸ਼ੂ ਜੀ ਆਇਆ ਤੇ ਆਪਣੇ ਆਪ ਨੂੰ ਇੱਕ ਰਾਜੇ ਦੇ ਤੌਰ ਤੇ ਪੇਸ਼ ਕੀਤਾ ਤਾਂ ਜੋ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਣ, ਲੇਕਿਨ ਉਹਦੀ ਕੌਮ ਨੇ ਉਹਨੂੰ ਕਬੂਲ ਨਾ ਕੀਤਾ। ਮਤੀ ਦਾ ਸ਼ੁਭ ਸਮਾਚਾਰ ਯੇਸ਼ੂ ਜੀ ਨੂੰ ਇੱਕ ਰਾਜੇ ਦੇ ਤੌਰ ਤੇ ਪੇਸ਼ ਕਰਦਾ ਹੈ। ਇਹ ਮੇਰੀ ਨਿੱਜੀ ਭਾਵਨਾ ਹੈ ਕਿ ਸਮਾਚਾਰ ਵਿੱਚ ਹਰੇਕ ਚੀਜ਼ ਇੱਕ ਰੌਸ਼ਨੀ ਵਿੱਚ ਅੰਦਰ ਸਮਝੀ ਜਾਵੇ ਭਈ ਉਹ ਇੱਕ ਰਾਜਾ ਹੈ। ਮਤੀ ਦੇ ਸ਼ੁਭ ਸਮਾਚਾਰ ਵਿੱਚ ਜਿਵੇਂ ਆਪਾਂ ਕਿਹਾ ਹੈ ਕਿ ਉਹ ਰਾਜਾ ਜੰਮਿਆ, ਰਾਜਾ ਹੀ ਰਿਹਾ ਤੇ ਰਾਜਾ ਹੀ ਮਾਰਿਆ, ਉਹ ਰਾਜੇ ਵਾਂਗ ਹੀ ਮੁਰਦਿਆਂ ਵਿੱਚੋਂ ਜੀਵਿਆ ਅਤੇ ਉਹ ਰਾਜੇ ਵਾਂਗ ਹੀ ਦੁਬਾਰਾ ਧਰਤੀ ਤੇ ਆ ਰਿਹਾ ਹੈ। ਇੱਕ ਗੱਲ ਜੋ ਪ੍ਰਭੂ ਯੀਸੂ ਨੇ ਕੀਤੀ ਜਦ ਉਹ ਇਸ ਧਰਤੀ ਤੇ ਸੀ ਉਹ ਸੀ ਕਿ ਉਹਨੇ ਇੱਕ ਨਿਯਮ ਦਰਸਾਇਆ ਜੋ ਮੂਸਾ ਦੇ ਨਿਯਮ ਤੋਂ ਵੱਖਰਾ ਸੀ। ਇਹ ਜਿਵੇਂ ਇਹਨੂੰ ਕਹਿੰਦੇ ਹਨ ਪਹਾੜੀ ਉਪਦੇਸ਼ ਸੀ ਜੋ ਮਤੀ ਉਸਦਾ 5 ਅਧਿਆਏ ਤੋਂ ਲੈ ਕੇ ਉਸਦੇ 7 ਅਧਿਆਏ ਵਿੱਚ ਦਰਜ ਹੈ। ਇਸ ਦੇ ਅੰਸ਼ ਦੂਜੇ ਸ਼ੁਭ ਸਮਾਚਾਰਾਂ ਵਿੱਚ ਵੀ ਪਾਏ ਜਾਂਦੇ ਹਨ, ਪਰ ਮਤੀ ਵਿੱਚ ਇਹ ਆਪਣੇ ਪੂਰਨ ਰੂਪ ਵਿੱਚ ਹੈ। ਜਿਵੇਂ ਮੈਂ ਜ਼ਿਕਰ ਕੀਤਾ ਹੈ, ਮੈਨੂੰ ਵਿਸ਼ਵਾਸ ਹੈ ਕਿ ਇਹ ਇੱਕ ਵਧਾਇਆ ਹੋਇਆ ਐਡੀਸ਼ਨ ਹੈ ਤੇ ਇਹਦੀ ਮਿਸਾਲ ਹੈ ਵੀ ਉਹਨੇ ਮੂਸਾ ਦੇ 2 ਹੁਕਮ ਲਏ ਅਤੇ ਇਹਨਾਂ ਨੂੰ ਇੰਨਾ ਉੱਚੀ ਪੇਸ਼ਕਾਰੀ ਕੀਤੀ ਜਿੰਨੀ ਪੁਰਾਣੇ ਨੇਮ ਵਿੱਚ ਕਦੇ ਨਹੀਂ ਕੀਤੀ ਗਈ ਸੀ। ਮਿਸਾਲ ਦੇ ਤੌਰ 'ਤੇ ਉਹਨੇ ਕਿਹਾ ਵੀ ਜੇਕਰ ਤੁਸੀਂ ਆਪਣੇ ਭਰਾ ਨਾਲ ਨਾਰਾਜ਼ ਹੋ ਤਾਂ ਤੁਸੀਂ ਖੂਨ ਕਰਨ ਦੇ ਬਰਾਬਰ ਕਸੂਰਵਾਰ ਹੋ। ਪੁਰਾਣੇ ਨੇਮ ਵਿੱਚ ਇਸ ਬਾਬਤ ਕੁਝ ਨਹੀਂ ਮਿਲਦਾ। ਨਾਲ ਹੀ ਉਹਨੇ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਦੇਖ ਕੇ ਵਿਭਚਾਰ ਦਾ ਵਿਚਾਰ ਤੁਹਾਡੇ ਦਿਲ ਵਿੱਚ ਆਉਂਦਾ ਹੈ ਤਾਂ ਇਹਦੇ ਤੁਸੀਂ ਕਸੂਰਵਾਰ ਬਣਦੇ ਹੋ। ਦੋਸਤੋ, ਯਕੀਨ ਕਰੋ ਅੱਧੀ ਦੁਨੀਆ ਇਸ ਪਾਸੇ ਲੱਗੀ ਹੋਈ ਹੈ। ਬੜੇ ਘੱਟ ਲੋਕ ਹਨ ਜੋ ਇਸ ਹੁਕਮ ਨੂੰ ਤੋੜਨ ਤੋਂ ਬਚੇ ਹੋਏ ਹਨ। ਪਹਾੜੀ ਉਪਦੇਸ਼ ਸ਼ਰਾ ਨੂੰ ਹੋਰ ਵੀ ਉੱਚਾ ਲੈ ਜਾਂਦਾ ਹੈ। ਕੋਈ ਪੁੱਛਦਾ ਹੈ ਕਿ ਇਹੀ ਨਹੀਂ ਜਿਸ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਹੈ? ਨਹੀਂ, ਇਹ ਰਾਜ ਵਾਸਤੇ ਹੈ ਜੋ ਇਸ ਧਰਤੀ ਪਰ ਆ ਰਿਹਾ ਹੈ। ਉਸ ਵਕਤ ਸ਼ਾਇਦ ਆਪਾਂ ਕੋਲ ਪਹਾੜੀ ਉਪਦੇਸ਼ ਦਾ ਪੁਰਾਣਾ ਐਡੀਸ਼ਨ ਹੋਏਗਾ। ਇੱਥੇ ਰਾਜ ਦਾ ਕਾਨੂੰਨ ਹੋਏਗਾ ਜੋ ਮਸੀਹ ਭਵਿੱਖ ਵਿੱਚ ਸਮਾਪਤ ਕਰੇਗਾ। ਇਸ ਵਿੱਚ ਆਪਾਂ ਲਈ ਮਹਾਨ ਅਸੂਲ ਹਨ, ਲੇਕਿਨ ਆਪਾਂ ਨੂੰ ਵੱਖਰੀ ਪ੍ਰਣਾਲੀ ਦਿੱਤੀ ਗਈ ਹੈ। ਤੁਸੀਂ ਅਤੇ ਮੈਂ ਅਜਿਹੇ ਯੁੱਗ ਵਿੱਚ ਰਹਿੰਦੇ ਹਾਂ ਜਿਹਨੂੰ ਮਿਹਰ ਦਾ ਯੁੱਗ ਜਾਂ ਪਵਿੱਤਰ ਆਤਮਾ ਦਾ ਯੁੱਗ ਕਿਹਾ ਜਾਂਦਾ ਹੈ। ਇਹ ਐਸਾ ਸਮਾਂ ਹੈ ਜਦ ਪ੍ਰਭੂ ਮਿਹਰ ਰਾਹੀਂ ਮੁਕਤੀ ਦਿੰਦਾ ਹੈ ਕਿਰਪਾ ਰਾਹੀਂ ਮੁਕਤੀ ਦਿੰਦਾ ਹੈ, ਕਾਨੂੰਨ ਜਾਂ ਸ਼ਰ੍ਹਾਂ ਨਾਲ ਨਹੀਂ। ਆਪਾਂ ਦੀ ਮੁਕਤੀ ਕਿਸੇ ਵੀ ਕੰਮ ਨਾਲ ਜੋ ਆਪਾਂ ਕਰਦੇ ਹਾਂ ਨਹੀਂ ਹੁੰਦੀ। ਸਪਸ਼ਟ ਰੂਪ ਵਿੱਚ ਦੋਸਤੋ, ਤੁਸੀਂ ਜਿੰਨੀ ਦੇਰ ਵਿਸ਼ਵਾਸ ਨਹੀਂ ਕਰਦੇ ਤੁਸੀਂ ਮਸੀਹੀ ਨਹੀਂ ਬਣ ਸਕਦੇ। ਪਵਿੱਤਰ ਗ੍ਰੰਥ ਮੁਤਾਬਕ ਮਸੀਹ ਸਾਡੇ ਪਾਪਾਂ ਕਰਕੇ ਮਰਿਆ ਅਤੇ ਜਦ ਉਹ ਦਫਨਾਇਆ ਤਾਂ ਪਵਿੱਤਰ ਗ੍ਰੰਥ ਮੁਤਾਬਕ ਉਹ ਤੀਜੇ ਦਿਨ ਦੁਬਾਰਾ ਫਿਰ ਜ਼ਿੰਦਾ ਹੋਇਆ। ਇਹ ਸ਼ੁਭ ਸਮਾਚਾਰ ਹੈ, ਇਹ ਉਹੀ ਹੈ ਜੋ ਤੁਹਾਨੂੰ ਮੁਕਤੀ ਦਿੰਦਾ ਹੈ। ਜਦੋਂ ਤੁਸੀਂ ਮੁਕਤੀ ਪਾ ਲਈ, ਪਰਮੇਸ਼ਵਰ ਪਾਸ ਤੁਹਾਡੇ ਜੀਵਨ ਦਾ ਰਸਤਾ ਹੈ ਅਤੇ ਉਹ ਰਸਤਾ ਮੂਸਾ ਦੀ ਸ਼ਰ੍ਹਾ 10 ਹੁਕਮ ਨਹੀਂ। ਮੈਨੂੰ ਪਤਾ ਹੈ ਕਿ ਸਾਰੇ ਵੱਡੇ ਫਿਰਕੇ ਕੀ ਸਿਖਾਉਂਦੇ ਹਨ। ਮੈਂ ਅਜਿਹੇ ਹੀ ਇੱਕ ਫਿਰਕੇ ਵਿੱਚ ਜੰਮਿਆ ਪਲਿਆ। ਮੇਰੀ ਛੋਟੀ ਜਿਹੀ ਪ੍ਰਸ਼ਨ ਉੱਤਰ ਟਾਈਪ ਵਾਲੀ ਵਿਧੀ ਜਦੋਂ ਪਵਿੱਤਰਤਾ ਵੱਲ ਆਉਂਦੀ ਹੈ, ਜਿਵੇਂ ਪਰਮੇਸ਼ਵਰ ਵਾਸਤੇ ਜੀਉਣਾ ਹੈ, ਤਾਂ ਇਹ ਮੂਸਾ ਦੀਆਂ 10 ਹੁਕਮਾਂ ਵੱਲ ਧਕੇਲ ਦਿੰਦੀ। ਮੰਨ ਲਓ ਤੁਸੀਂ ਸਾਰਿਆਂ 10 ਹੁਕਮਾਂ ਦਾ ਪਾਲਣਾ ਕਰਦੇ ਹੋ, ਜੋ ਹੋ ਨਹੀਂ ਸਕਦਾ, ਤਾਂ ਤੁਸੀਂ ਮੁਕਤੀ ਨਹੀਂ ਪਾ ਸਕਦੇ, ਕਿਉਂਕਿ ਜਿਹਨੇ ਮੁਕਤੀ ਦੇਣੀ ਹੈ ਉਹ ਹੈ ਤੁਹਾਡਾ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ। ਸੋ ਸ਼ਰ੍ਹਾਂ ਤੁਹਾਨੂੰ ਬਚਾ ਨਹੀਂ ਸਕਦੀ, ਨਾ ਹੀ ਸ਼ਰ੍ਹਾਂ ਜੀਉਣ ਦਾ ਰਸਤਾ ਹੈ। ਇਹ ਮਸੀਹੀ ਜ਼ਿੰਦਗੀ ਜੀਉਣ ਦਾ ਢੰਗ ਨਹੀਂ। ਝਟਪਟ ਕੋਈ ਪੁੱਛਦਾ ਹੈ ਕਿ ਤੁਸੀਂ ਇਹਨੂੰ ਇੱਕਦਮ ਤੋੜ ਸਕਦੇ ਹੋ, ਲਾਜ਼ਮੀ ਇਹ ਤੁਹਾਨੂੰ ਇਸ ਸ਼ਰ੍ਹਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ। ਇਹਦਾ ਮਤਲਬ ਸਿਰਫ ਇੰਨਾ ਹੈ ਭਈ ਸਾਡਾ ਜੀਵਨ ਦਾ ਰਸਤਾ 10 ਹੁਕਮਾਂ ਤੋਂ ਬਹੁਤ ਉੱਚਾ ਹੈ। ਪਰ ਤੁਸੀਂ ਟਿੱਪਣੀ ਕਰ ਸਕਦੇ ਹੋ ਭਈ ਤੁਸੀਂ ਹੁਣੇ ਕਿਹਾ ਹੈ ਭਈ ਪਹਾੜੀ ਉਪਦੇਸ਼ ਸ਼ਰ੍ਹਾਂ ਨੂੰ ਉੱਚਾ ਉਠਾਉਂਦਾ ਹੈ, ਸੋ ਜ਼ਰੂਰ ਇਹ ਸਾਡੀ ਜੀਵਨ ਦੀ ਵਿਧੀ ਚਾਹੀਦੀ ਹੈ। ਨਹੀਂ, ਐਸਾ ਨਹੀਂ ਹੈ। ਕੀ ਤੁਸੀਂ ਕਦੇ ਸੋਚਣ ਲਈ ਰੁਕੇ ਹੋ ਭਈ ਕੀ ਤੁਸੀਂ ਇਸ ਪਹਾੜੀ ਉਪਦੇਸ਼ ਦੀ ਪਾਲਣਾ ਕਰ ਸਕਦੇ ਹੋ? ਕੀ ਤੁਸੀਂ ਕੁਝ ਤ੍ਰਿਵਾਉਣ ਵਾਲੇ ਬਿਆਨਾਂ ਨੂੰ ਸੁਣਨ ਲਈ ਤਿਆਰ ਹੋ? ਪਹਾੜੀ ਉਪਦੇਸ਼ ਨੇ ਕਲੀਸੀਆ ਵਿੱਚ ਸਭ ਤੋਂ ਜ਼ਿਆਦਾ ਪਖੰਡੀ ਪੈਦਾ ਕੀਤੇ ਹਨ। ਮੈਂ ਤੁਹਾਨੂੰ ਇੱਕ ਐਸੇ ਵਿਅਕਤੀ ਦੀ ਕਹਾਣੀ ਸੁਣਾਈ ਜੋ ਇੱਕ ਕਲੀਸੀਆ ਦੇ ਮੈਂਬਰ ਤੇ ਅਫਸਰ ਵੀ ਸੀ, ਜੋ ਇੱਕ ਮਸ਼ਹੂਰ ਨਾਮੀ ਮਲਾਹ ਵਾਂਗ ਸੋਚਦਾ ਸੀ ਭਈ ਉਹ ਮਸੀਹੀ ਹੈ। ਜਦ ਮੈਂ ਪਹਾੜੀ ਉਪਦੇਸ਼ ਦੀ ਨਿਗਾਹ ਵਿੱਚ ਉਹਨੂੰ ਡਿੱਠਾ ਤਾਂ ਜੋ ਕੁਝ ਉਹਨੇ ਕੀਤਾ ਇਹ ਵੋਟ ਹਾਸਲ ਕਰਨ ਵਾਸਤੇ ਸੀ। ਉਹ ਆਪ ਇਸ ਦੀ ਪਾਲਣਾ ਕਰਨ ਵਾਲਾ ਨਹੀਂ ਸੀ, ਉਹ ਇਸ ਤਰੀਕੇ ਨਾਲ ਜੀਉ ਨਹੀਂ ਸਕਦਾ ਸੀ। ਕੋਈ ਹੋਰ ਵੀ ਇਸ ਢੰਗ ਨਾਲ ਜ਼ਿੰਦਗੀ ਬਸਰ ਨਹੀਂ ਕਰ ਸਕਦਾ। ਤੁਸੀਂ ਦੇਖਦੇ ਹੋ ਕਿ ਇਹ ਫਰਨੀਚਰ ਤੇ ਚੰਗੀ ਲੱਕੜੀ ਦੀ ਚੜ੍ਹਾਈ ਤੈਅ ਵਾਂਗ ਧਰਮ ਤੇ ਲਗਾਈ ਹੋਈ ਹੈ, ਜੋ ਬਹੁਤੇ ਲੋਕੀ ਉਦੋਂ ਮੰਨ ਲੈਂਦੇ ਹਨ ਜਦੋਂ ਉਹਨਾਂ ਦਾ ਮਨ ਬਦਲਿਆ ਨਹੀਂ ਹੁੰਦਾ। ਆਦਮੀ ਦੀ ਮਨ ਦਾ ਜ਼ਰੂਰ ਬਦਲਣਾ ਚਾਹੀਦਾ ਹੈ। ਨਤੀਜੇ ਦੇ ਤੌਰ ਤੇ ਉਦਾਰਵਾਦ ਸਿਰਫ ਰਾਜਨੀਤੀ ਵਿੱਚ ਹੀ ਨਹੀਂ ਪਾਇਆ ਜਾਂਦਾ, ਸਗੋਂ ਇਸ ਨੇ ਬਾਈਬਲ ਧਰਮ ਸ਼ਾਸਤਰ ਦੇ ਸਿਧਾਂਤ ਵਿੱਚ ਚੋਖਾ ਭਾਗ ਅਦਾ ਕੀਤਾ ਹੈ। ਉਹ ਪਰਮੇਸ਼ਵਰ ਦੇ ਪਿਤਾ ਪੱਖੀ ਅਤੇ ਇਨਸਾਨ ਦੇ ਭਰਾ ਪੱਖੀ ਹੋਣ ਦੀ ਗੱਲ ਕਰਦਾ ਹੈ। ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਸਮਕਾਲੀ ਧਾਰਮਿਕ ਆਗੂਆਂ ਅੱਗੇ ਇਸ ਦਾ ਵਿਰੋਧ ਕੀਤਾ। ਤੁਸੀਂ ਆਪਣੇ ਸ਼ੈਤਾਨ ਪਿਤਾ ਦੇ ਹੋ, ਇਹ ਵਚਨ ਪ੍ਰਭੂ ਯੋਹੰਨਾ ਦੀ ਅੰਜੀਲ ਉਸਦਾ 8 ਅਧਿਆਇ ਉਸਦੀ 44 ਆਇਤ ਵਿੱਚ ਦੱਸਦਾ ਹੈ। ਸਪਸ਼ਟ ਹੈ ਭਈ ਉਸ ਵਕਤ ਕੁਝ ਲੋਕ ਸਨ ਜੋ ਪਰਮੇਸ਼ਵਰ ਨੂੰ ਪਿਤਾ ਨਹੀਂ ਕਹਿੰਦੇ ਸਨ। ਪਰਮੇਸ਼ਵਰ ਦਾ ਸਰਬਵਿਆਪੀ ਹੋਣਾ ਉਦੋਂ ਨਹੀਂ ਸਵੀਕਾਰ ਕੀਤਾ ਜਾਂਦਾ ਸੀ। ਦੋਸਤੋ, ਤੁਸੀਂ ਪਹਾੜੀ ਉਪਦੇਸ਼ ਨਾਲ ਦੁਨੀਆ ਨਹੀਂ ਚਲਾ ਸਕਦੇ। ਕੁਝ ਰਾਜਨੀਤੀਵਾਨਾਂ ਨੇ ਪਹਾੜੀ ਉਪਦੇਸ਼ ਅਪਣਾਉਣ ਦੀ ਕੋਸ਼ਿਸ਼ ਕੀਤੀ। ਕੀ ਸਿਧਾਂਤ ਠੀਕ ਨਹੀਂ ਹਨ? ਪਰ ਪੱਕ ਤੌਰ ਤੇ ਇਹ ਅੱਛੇ ਹਨ, ਪਰ ਇਹਨਾਂ ਵਿੱਚ ਕੁਝ ਤਰੁੱਟੀ ਹੈ। ਗਲਤੀ ਕੀ ਹੈ? ਇਹ ਇਨਸਾਨ ਦਾ ਦਿਲ ਹੈ ਜੋ ਗਲਤ ਹੈ। ਇਨਸਾਨ ਹੀ ਇੱਕ ਸਮੱਸਿਆ ਹੈ। ਸਾਡੇ ਰੇਡੀਓ ਪ੍ਰੋਗਰਾਮ ਤੇ ਇੱਕ ਸਰੋਤੇ ਨੇ ਲਿਖਿਆ, ਮੈਨੂੰ ਕੋਈ ਮੁਸ਼ਕਲ ਨਹੀਂ ਹੈ, ਮੈਂ ਆਪਣੇ ਆਪ ਵਿੱਚ ਹੀ ਇੱਕ ਸਮੱਸਿਆ ਹਾਂ। ਇਹੀ ਦੁਨੀਆ ਦੀ ਸਮੱਸਿਆ ਹੈ। ਮੂਸਾ ਦੇ 10 ਹੁਕਮਾਂ ਵਿੱਚ ਕੋਈ ਗਲਤੀ ਨਹੀਂ, ਇਹ ਪਰਮੇਸ਼ਵਰ ਤੋਂ ਹੀ ਆਪਣੇ ਹੁਕਮ ਹਨ। ਉਹ ਉਸੀ ਦੀ ਇੱਛਾ ਅਤੇ ਮਨ ਨੂੰ ਦਰਸਾਉਂਦੇ ਹਨ। ਇਹਨਾਂ ਵਿੱਚ ਕੋਈ ਵੀ ਯਕੀਨਨ ਗਲਤ ਨਹੀਂ ਹੈ, ਪਰ ਇਨਸਾਨੀਅਤ ਵਿੱਚ ਕੁਝ ਵੱਡੀ ਗਲਤੀ ਹੈ। ਮੱਤੀ ਦੇ ਸ਼ੁਭ ਸਮਾਚਾਰ ਵਿੱਚ ਪ੍ਰਭੂ ਯੇਸ਼ੂ ਮਸੀਹ ਦੇ ਸ਼ਬਦ ਸੁਣੋ। ਇਹ ਤੁਹਾਨੂੰ ਦੱਸੇਗਾ ਭਈ ਮੁਸ਼ਕਲ ਕਿੱਥੇ ਹੈ। ਉਹ ਕਹਿੰਦਾ ਹੈ, ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ, ਕਿਉਂਕਿ ਬੁਰੇ ਖਿਆਲ, ਖੂਨ, ਜਨਾਹਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫਰ ਦਿਲ ਵਿੱਚੋਂ ਨਿਕਲਦੇ ਹਨ। ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ, ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ। ਮੱਤੀ 15 ਅਧਿਆਏ ਉਸਦੀ 18 ਤੋਂ 20 ਆਇਤ ਦੇ ਇਹ ਵਚਨ ਹਨ, ਤੁਸੀਂ ਅਜਿਹਾ ਧਰਮ ਪਾ ਸਕਦੇ ਹੋ ਜਿਸ ਵਿੱਚ ਹੱਥਾਂ ਤੇ ਸਰੀਰ ਨੂੰ ਧੋਣ ਦੀ ਲੋੜ ਹੈ। ਤੁਸੀਂ ਕਿਸ ਦੀ ਰਿਵਾਜ਼ ਮੁਤਾਬਕ ਚੱਲ ਸਕਦੇ ਹੋ, ਲੇਕਿਨ ਸਮੱਸਿਆ ਦਿਲ ਦੀ ਹੈ। ਅੱਜ ਮਨੁੱਖ ਨੂੰ ਨਿਰਾਸ਼ਾਜਨਕ ਦਿਲ ਦੀ ਸਮੱਸਿਆ ਹੈ ਤੇ ਯੋਗ ਆਸਣਾ ਸਮੱਸਿਆ ਦਾ ਹੱਲ ਨਹੀਂ। ਉਹਨੂੰ ਯੇਸ਼ੂ ਦੀ ਲੋੜ ਹੈ, ਯੋਗਾ ਦੀ ਨਹੀਂ। ਕੇਵਲ ਪ੍ਰਭੂ ਯੇਸ਼ੂ ਹੀ ਨਵ ਜੀਵਨ ਦੇ ਚਮਤਕਾਰ ਨਾਲ ਦਿਲ ਬਦਲ ਸਕਦਾ ਹੈ। ਉਹਨੇ ਆਪਣੇ ਚੇਲੇ ਨਿਕੋਦਮਸ ਨੂੰ ਇੱਕ ਸਤਿਕਾਰ ਭਰੀ ਕਹਾਵਤ ਕਹੀ, ਭਈ ਤੇਰਾ ਜ਼ਰੂਰ ਨਵਾਂ ਜਨਮ ਹੋਣਾ ਚਾਹੀਦਾ ਹੈ। ਨਵਾਂ ਜਨਮ ਨੂੰ ਗਲਤ ਤੌਰ ਤੇ ਲਿਆ ਜਾਇਆ ਹੈ, ਪਰ ਇਹ ਅਦਭੁਤ ਸੱਚਾਈ ਹੈ। ਦੋਸਤੋ, ਆਪਾਂ ਦਾ ਨਵਾਂ ਜਨਮ ਹੋਣਾ ਚਾਹੀਦਾ ਹੈ। ਉਹ ਹੈ ਕਿਉਂਕਿ ਆਪਾਂ ਪੁਰਾਣੀ ਆਦਤ ਪਾਈ ਹੈ। ਜਦ ਪ੍ਰਭੂ ਯੇਸ਼ੂ ਦੀ ਇਹ ਕਹਿੰਦੇ ਹਨ ਭਈ ਜੋ ਦਿਲ ਤੋਂ ਬਾਹਰ ਨਿਕਲਦਾ ਹੈ ਉਹ ਕਿਸੇ ਹੋਰ ਦੇ ਦਿਲ ਦੀ ਗੱਲ ਨਹੀਂ ਕਰਦੇ, ਉਹ ਮੇਰੇ ਅਤੇ ਆਪ ਦੇ ਦਿਲ ਦੀ ਗੱਲ ਕਰਦੇ ਸੀ, ਤੇ ਇਹੀ ਦਿਲ ਦੀ ਸਮੱਸਿਆ ਹੈ। ਪੌਲਸ ਨੇ ਇਸੀ ਗੱਲ ਨੂੰ ਅਗਾਂਹ ਤੋਰਿਆ। ਉਸਨੇ ਕਿਹਾ, ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਉਹ ਇਹ ਹਨ, ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਵਿਧਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਆਖਿਆ ਸੀ, ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਇਹ ਵਚਨ ਗਲਾਤੀਆਂ ਦੀ ਪੱਤਰੀ ਉਸਦਾ 5 ਅਧਿਆਏ ਉਸਦੀ 19 ਆਇਤ ਤੋਂ ਲੈ ਕੇ 21 ਆਇਤ ਦੇ ਹਨ। ਹੁਣ ਆਪਾਂ ਹਾਲਾਤ ਮੁਤਾਬਕ ਨਿਜਮਾਵਲੀ ਦੇ ਯੁੱਗ ਵਿੱਚ ਵਿਚਰ ਰਹੇ ਹਾਂ। ਆਪਾਂ ਸਮੂਹਕ ਅਮਰਤਾ ਦੇ ਯੁੱਗ ਵਿੱਚ ਵਿਚਰ ਰਹੇ ਹਾਂ। ਲੋਕਾਂ ਨੇ ਜੂਡੋ ਜਿਹੇ ਪੇਚੀਦਾ ਸਿਧਾਂਤ ਨੂੰ ਤਿਆਗ ਦਿੱਤਾ ਅਤੇ ਐਸਾ ਕਰਦੇ ਹਨ ਜਿਵੇਂ ਉਹ ਖੁਸ਼ ਹਨ। ਮੈਂ ਇੱਕ ਕਾਲਜ ਪ੍ਰੋਫੈਸਰ ਦੀ ਟੈਲੀਵਿਜ਼ਨ ਇੰਟਰਵਿਊ ਸੁਣੀ। ਉਹਨੂੰ ਸਵਾਲ ਪੁੱਛਿਆ ਗਿਆ, ਅੱਜ ਠੀਕ ਕੀ ਹੈ? ਉਹਦਾ ਜਵਾਬ ਸੀ, ਉਹੀ ਗੱਲ ਠੀਕ ਹੈ ਜੋ ਤੁਹਾਨੂੰ ਚੰਗਾ ਮਹਿਸੂਸ ਕਰਾਉਂਦੀ ਹੈ। ਉਹਦੇ ਮੁਤਾਬਕ ਜੇਕਰ ਤੁਸੀਂ ਮਾਤਾ ਪਿਤਾ ਨੂੰ ਮਾਰ ਕੇ ਅੱਛਾ ਮਹਿਸੂਸ ਕਰਦੇ ਹੋ ਤਾਂ ਉਹ ਵੀ ਠੀਕ ਹੀ ਹੈ। ਪ੍ਰੋਫੈਸਰ ਨੇ 10 ਹੁਕਮ ਆਪਣੀ ਆਦਤ ਨੂੰ ਕਾਬੂ ਵਿੱਚ ਰੱਖਣ ਲਈ ਪਾਏ ਸਨ, ਪਰ ਇਹਨਾਂ ਨੇ ਪੁਰਾਣੇ ਸੁਭਾਅ ਨੂੰ ਕਾਬੂਲ ਨਾ ਕੀਤਾ, ਕਿਉਂ ਜੋ ਜਿਸ ਕੌਮ ਨੂੰ ਪਰਮੇਸ਼ਵਰ ਨੇ ਇਹ ਦਿੱਤੇ ਇਹੋ ਪ੍ਰਭੂ ਤੋਂ ਦੂਰ ਹੋ ਗਏ, ਉਹ ਪਰਮੇਸ਼ਵਰ ਤੋਂ ਦੂਰ ਚਲੇ ਗਏ। ਆਦਮੀ ਕਦੇ ਵੀ ਇਸ 'ਤੇ ਪੂਰਾ ਨਾ ਉਤਰਿਆ। ਪੌਲਸ ਵਾਰ ਵਾਰ ਆਪਣੀ ਚਿੱਠੀ ਵਿੱਚ ਇਹੀ ਕਹਿੰਦਾ ਹੈ। ਹੁਣ ਆਦਮੀ ਰਹੇ ਕਿਸ ਤਰ੍ਹਾਂ? ਉਹ ਆਪਣੀ ਕੋਸ਼ਿਸ਼ 'ਤੇ ਹੀ ਨਾ ਰਹੇ, ਕਿਉਂਕਿ ਉਹ ਇਹ ਕਰ ਨਹੀਂ ਸਕਦਾ। ਬਚਨ ਅਨੁਸਾਰ ਅਸੀਂ ਦੇਖਦੇ ਹਾਂ ਗਲਾਤੀਆਂ ਦੀ ਪੱਤਰੀ ਉਸਦਾ 5 ਅਧਿਆਏ ਉਸਦੀ 22 ਅਤੇ 23 ਆਇਤ ਦੇ ਅਨੁਸਾਰ, ਪਰ ਆਤਮਾ ਦਾ ਫਲ ਇਹ ਹੈ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਹੈ। ਕੋਈ ਕਾਨੂੰਨ ਐਸਾ ਨਹੀਂ ਜੋ ਇਹ ਚੀਜ਼ ਪੈਦਾ ਕਰ ਸਕਦਾ ਹੋਵੇ। ਮੇਰੇ ਤੁਹਾਡੇ ਅੰਦਰ ਇਹ ਪਿਆਰ ਨਹੀਂ। ਮੈਂ ਜਿਨਸੀ ਪਿਆਰ ਦੀ ਗੱਲ ਨਹੀਂ ਕਰ ਰਿਹਾ। ਮੈਂ ਪਰਮਾਤਮਾ, ਪਰਮੇਸ਼ਵਰ ਅਤੇ ਦੂਜੇ ਲੋਕਾਂ ਨਾਲ ਸੱਚੇ ਪਿਆਰ ਦੀ ਗੱਲ ਕਰ ਰਿਹਾ ਹਾਂ। ਅਜਿਹਾ ਪਿਆਰ ਕੁਦਰਤੀ ਨਹੀਂ ਹੁੰਦਾ। ਜਦ ਆਦਮੀ ਉਹ ਕੁਝ ਕਰਦਾ ਹੈ ਜੋ ਕੁਦਰਤੀ ਹੁੰਦਾ ਹੈ, ਤਾਂ ਅਜੋਕੀ ਸਭਿਅਤਾ ਵਾਲੇ ਗੈਰ ਕਾਨੂੰਨੀ ਅਤੇ ਭੜਕਾਊ ਕੰਮ ਕਰਦੇ ਹਨ। ਉੱਚੀ ਪਦਵੀ ਤੇ ਬਿਰਾਜਮਾਨ ਕਈ ਲੋਕਾਂ ਦੇ ਮਨਾਂ ਅੰਦਰ ਵਿਚਾਰ ਹੈ ਭਈ ਕੀ ਮੌਜੂਦਾ ਸਭਿਅਤਾ ਕਾਇਮ ਰਹਿ ਵੀ ਸਕਦੀ ਹੈ। ਆਪਾਂ ਨਹੀਂ ਰਹਿ ਸਕਦੇ ਦੋਸਤੋ, ਮਨੁੱਖ ਦੀ ਪੁਰਾਣੀ ਆਦਤ ਤੇ ਕਾਬੂ ਪਾਏ ਬਿਨਾਂ ਅਸੀਂ ਨਹੀਂ ਰਹਿ ਸਕਦੇ। ਤੁਸੀਂ ਐਸੇ ਅਦਭੁਤ ਪਿਆਰ, ਸ਼ਰਾਫਤ ਅਤੇ ਨਿਮਰਤਾ ਵਰਗੇ ਫਲ ਕਿਵੇਂ ਪੈਦਾ ਕਰ ਸਕਦੇ ਹੋ? ਤੁਸੀਂ ਆਪਣੀ ਕੋਸ਼ਿਸ਼ ਨਾਲ ਇਹ ਪੈਦਾ ਨਹੀਂ ਕਰ ਸਕਦੇ। ਵਾਪਸ ਉਸੇ ਪਹਾੜੀ ਉਪਦੇਸ਼ ਤੇ ਜਾਓ ਜਿੱਥੇ ਉਹ ਕਹਿੰਦਾ ਹੈ, ਧੰਨ ਉਹ ਜੋ ਹਲੀਮ ਹਨ, ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ। ਹਲੀਮ ਧਰਤੀ ਦੇ ਵਾਰਸ ਬਣਨਗੇ, ਪਰ ਉਨੀ ਦੇਰ ਨਹੀਂ ਜਦ ਤੱਕ ਰਾਜਾ ਨਹੀਂ ਆਉਂਦਾ। ਉਹ ਰਾਜਾ ਜੋ ਧਰਤੀ ਤੇ ਹੁਣ ਤੱਕ ਆਏ ਸਾਰਿਆਂ ਤੋਂ ਹਲੀਮ ਅਤੇ ਨਮਰ ਸੀ। ਉਹ ਮਹਾਨ ਸ਼ਕਤੀ ਤੇ ਸ਼ਾਨ ਵਾਲਾ ਆ ਰਿਹਾ ਹੈ ਤੇ ਉਹ ਧਰਤੀ ਤੇ ਬੇਇਨਸਾਫੀ ਖਤਮ ਕਰਕੇ ਆਪਣਾ ਰਾਜ ਸਥਾਪਿਤ ਕਰੇਗਾ। ਜਦ ਉਹ ਐਸਾ ਕਰੇਗਾ ਤਾਂ ਪਹਾੜੀ ਉਪਦੇਸ਼ ਰਾਜ ਦੀ ਸ਼ਰ੍ਹਾ ਹੋਏਗੀ। ਪਰ ਅੱਜ ਕੱਲ੍ਹ ਆਪਾਂ ਕਿਵੇਂ ਰਹੀਏ? ਆਤਮਾ ਦੀ ਤਾਕਤ ਨਾਲ ਪ੍ਰਭੂ ਯੇਸ਼ੂ ਮਸੀਹ ਸਾਡੇ ਅੰਦਰ ਪਿਆਰ, ਖੁਸ਼ੀ ਅਤੇ ਸ਼ਾਂਤੀ ਦਾ ਫਲ ਪੈਦਾ ਕਰਦਾ ਹੈ। ਸਿਰਫ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ। ਖੁਸ਼ੀ, ਮੇਰੇ ਦੋਸਤੋ, ਤੁਹਾਨੂੰ ਪਤਾ ਹੈ ਪ੍ਰਭੂ ਦੀ ਅਸਲੀ ਖੁਸ਼ੀ ਪਾਉਣੀ ਕੀ ਹੈ? ਫਿਰ ਹਲੀਮੀ ਦੇ ਕਾਰੋਬਾਰ ਬਾਰੇ ਕੀ ਖਿਆਲ ਹੈ? ਆਪਾਂ ਹਲੀਮੀ ਵਾਲੇ ਨਹੀਂ ਹੋ ਸਕਦੇ, ਅਸੀਂ ਘਮੰਡੀ ਹਾਂ। ਇਹ ਪੁਰਾਣਾ ਸੁਭਾਅ ਹੈ ਜੋ ਆਪਣਾ ਰੰਗ ਦਿਖਾਉਂਦਾ ਹੈ, ਲੇਕਿਨ ਆਤਮਾ ਦਾ ਫਲ ਹਲੀਮੀ ਹੈ। ਦੋਸਤੋ, ਇਹ ਜੀਵਨ ਦਾ ਨਵਾਂ ਢੰਗ ਹੈ। ਇਹ ਮੂਸਾ ਦੀ ਪ੍ਰਣਾਲੀ ਜਾਂ ਪਹਾੜੀ ਉਪਦੇਸ਼ ਨਹੀਂ, ਇਹ ਨਵਾਂ ਹੈ। ਪਰਮੇਸ਼ਵਰ ਨੇ ਸਾਨੂੰ ਸਵਰਗ ਦੀਆਂ ਸਾਰੀਆਂ ਦਾਤਾਂ ਦਿੱਤੀਆਂ ਹਨ ਤੇ ਹੁਣ ਆਪਾਂ ਨੂੰ ਇਸ ਦੁਨੀਆਂ ਵਿੱਚ ਨਿਮਰ ਮਨ ਤੇ ਦਿਲ ਨੂੰ ਨੀਵਾਂ ਰੱਖ ਕੇ ਪਰਮੇਸ਼ਵਰ ਦੇ ਆਤਮਾ ਦੀ ਤਾਕਤ ਨਾਲ ਚੱਲਣਾ ਹੈ। ਅਤੇ ਅੱਜ ਲੋੜ ਹੈ ਆਪਾਂ ਆਪਣੇ ਆਪ ਨੂੰ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਪਰਮੇਸ਼ਵਰ ਲਈ ਜੀਵਨ ਜੀਏ। ਇਹ ਫਲ ਪੈਦਾ ਕਰਕੇ ਪਰਮੇਸ਼ਵਰ ਦੀ ਸੇਵਾ ਲਈ ਸਾਨੂੰ ਤਿਆਰ ਕਰੇਗਾ। ਇਹ ਉੱਚਾ ਜਹਾਜ਼ ਹੈ ਜਿੱਥੇ ਜਾਣ ਲਈ ਸਾਨੂੰ ਪੁਕਾਰ ਪੈ ਰਹੀ ਹੈ। ਮੇਰਾ ਖਿਆਲ ਹੈ ਹੁਣ ਤੁਸੀਂ ਪਹਾੜੀ ਉਪਦੇਸ਼ ਨੂੰ ਸਹੀ ਦ੍ਰਿਸ਼ਟੀਕੋਣ ਵਿੱਚ ਦੇਖ ਰਹੇ ਹੋ। ਪ੍ਰਭੂ ਇਹਨਾਂ ਵਚਨਾਂ ਨਾਲ ਆਪ ਦੀ ਮਦਦ ਕਰੇ, ਆਪ ਨੂੰ ਬਰਕਤ ਦੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।